ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮੰਗਲ ਸਿੰਘ ਜੀ ਨੇ ਆਪਣੀ ਬਣਦੀ ਜ਼ਿੰਮੇਦਾਰੀ ਦੇ ਸ਼ਬਦ ਅਦਾ ਕੀਤੇ ਹੈ। ਦੋ ਪੱਖਾਂ ਦੀ ਵਿਚਾਰ ਉਨ੍ਹਾਂ ਨੇ ਆਪਣੇ ਮਨ ਦੇ ਬਲਬਲੇ ਵਿਚਾਰਾਂ ਰਾਹੀਂ ਆਪ ਜੀ ਦੇ ਨਾਲ ਸਾਂਝੇ ਕੀਤੇ। ਸ਼ਹੀਦ ਪਰਿਵਾਰਾਂ ਨੂੰ ਦਿਲਾਸੇ ਦੇ ਵਚਨ ਵੀ ਔਰ ਉਨ੍ਹਾਂ ਦੀ ਦ੍ਰਿੜਤਾ ਦਾ ਗੁਣ ਜਿਹੜਾ ਹੈ ਉਹਦੀ ਸ਼ਲਾਘਾ ਵੀ ਕੀਤੀ। ਬਾਕੀ ਉਨ੍ਹਾਂ ਦੇ ਸਾਥੀ ਭਾਈ ਸੁਰਿੰਦਰਪਾਲ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਜਸਪਾਲ ਸਿੰਘ ਜੀ, ਹੋਰ ਸਾਰੇ ਜਿਹੜੇ ਵੀ ਪ੍ਰਬੰਧਕ ਸੱਜਣ ਹਨ, ਸਮੁੱਚਾ ਪ੍ਰਬੰਧ ਜਿਸ ਤਰੀਕੇ ਦੇ ਨਾਲ ਚਲਾ ਰਹੇ ਹੈ ਵਧਾਈ ਦੇ ਪਾਤਰ। ਗੁਰੂ ਕਿਰਪਾ ਕਰੇ, ਆਓ ਜੋ ਵਿਚਾਰ ਹੁਣੇ ਹੁਣ ਗੁਰੂ ਘਰ ਦੇ ਮੁੱਖ ਕੀਰਤਨੀ ਹੈ ਇਸ ਅਸਥਾਨ ਦੇ ਜੋ ਨੇਤੀ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰਦੇ ਹੈ, ਹਜ਼ੂਰੀ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਮਨ ਵਿੱਚ ਇਕਾਗਰ ਕਰੋ, ਸ਼ਹੀਦ ਸ਼ਬਦ ਦੇ ਉੱਤੇ ਹੀ ਦਾਸ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਵਿਸ਼ੇਸ਼ ਕਰਕੇ ਦੋ ਵਾਰੀ ਵਰਤਿਆ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਸ਼ਬਦ ਵਰਤਿਆ ਹੈ, ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰ, ਜਾ ਕੇ ਈਦ ਬਕਰੀਦ ਕੌਰੇ ਬਲ ਵੱਧ ਕਰ ਹੈ ਮਾਨੀਏ ਸੇਕ ਸ਼ਹੀਦ ਪੀਰਾ। ਇੱਕ ਤਾਂ ਇੱਥੇ ਵਰਤਿਆ ਸ਼ਹੀਦ ਸ਼ਬਦ ਨੂੰ, ਇੱਕ ਜਗ੍ਹਾ ਵਰਤਿਆ ਪੀਰ ਪੈਗੰਬਰ ਸਾਲਕ ਸਾਧਕ ਸੋਧੇ ਔਰ ਸ਼ਹੀਦ, ਇੱਥੇ ਵੀ ਸ਼ਹੀਦ ਸ਼ਬਦ ਵਰਤਿਆ। ਸ਼ਹੀਦ ਸ਼ਬਦ ਕਿਸ ਭਾਸ਼ਾ ਦਾ ਹੈ, ਕੀ ਇਹਦੀ ਪਰਿਭਾਸ਼ਾ ਹੈ? ਸ਼ਹੀਦ ਦੇ ਅਰਥ ਲਏ ਹੈ ਕੋਸ਼ਕਰਤਾ ਨੇ ਕਿ ਅਰਬੀ ਭਾਸ਼ਾ ਦਾ ਇਹ ਸ਼ਬਦ ਹੈ। ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ। ਇਹ ਸ਼ਹਾਦਤ ਦਾ ਅਰਥ ਕੀ ਹੈ? ਸਵਾਮੀ ਦੇ ਕਾਰੀਏ, ਸਵਾਮੀ ਦੇ ਧਰਮਕਾਰੀ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ। ਤੇ ਤੀਸਰਾ ਅਰਥ ਇਸ ਦਾ ਬਣਦਾ ਹੈ ਧਰਮ ਯੁੱਧ ਵਿੱਚ ਜਿਸਨੇ ਆਪਣੇ ਪ੍ਰਾਣ ਅਰਪ ਦਿੱਤੇ ਨੇ, ਜੀਵਨ ਅਰਪ ਦਿੱਤਾ ਹੈ, ਉਹ ਸ਼ਹੀਦ ਹੈ। ਚੌਥਾ ਅਰਥ ਹੈ ਇਸਦਾ ਕੁਰਬਾਨ ਹੋਣ ਵਾਲਾ, ਨਿਸ਼ਾਵਰ ਹੋਣ ਵਾਲਾ। ਪੰਜਵਾਂ ਅਰਥ ਹੈ ਸ਼ਹੀਦ ਦਾ ਕਿ ਧਰਮ ਦੇ ਵਾਸਤੇ ਸਰੀਰ ਤਿਆਗਣ ਦੀ ਕੋਈ ਵੀ ਕਿਰਿਆ ਹੋਵੇ ਪਰ ਧਰਮ ਦੇ ਵਾਸਤੇ ਹੋਵੇ, ਉਹ ਸ਼ਾਂਤ ਰਸ ਵਿੱਚ ਹੋਵੇ, ਉਹ ਅਚਨਚੇਤ ਮਾਰ ਦਿੱਤਾ ਗਿਆ ਹੋਵੇ, ਕੋਈ ਵੀ ਕਿਰਿਆ ਹੋਵੇ, ਉਹ ਸ਼ਹੀਦ ਦੀ ਪਰਿਭਾਸ਼ਾ ਵਿੱਚੋਂ। ਜਿੱਥੇ ਸ਼ਹੀਦ ਦੇ ਪਰਿਭਾਸ਼ਾ ਵਿੱਚ ਪੰਜ ਅਰਥ ਹਨ, ਉੱਥੇ ਸ਼ਹੀਦ ਦੇ ਵਿੱਚ ਪੰਜ ਗੁਣ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤੇ। ਭਾਈ ਸਾਹਿਬ ਜੀ ਦਾ ਪਾਵਨ ਬਚਨ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪੌਖੋ। ਸਤਿਕਾਰਯੋਗ ਸਾਡੀ ਕੌਮ ਦੇ ਸ਼ਹੀਦ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਜਦ ਤੋਂ ਸਿੱਖੀ ਨੂੰ ਜਨਮ ਦਿੱਤਾ ਜਨਮਦਾਤੇ ਗੁਰੂ ਸਾਹਿਬਾਨਾਂ ਨੇ, ਅੱਜ ਤੱਕ ਕੋਈ ਗਿਣਤੀ ਕਰਨ ਵਾਲਾ ਜੰਮਿਆ ਨਹੀਂ। ਜੇ ਜਿਹੜਾ ਕੋਈ ਸਹੀ ਗਿਣਤੀ ਕਰ ਰਹੇ ਵੀ ਸਿੱਖ ਕੌਮ ਦੇ ਸ਼ਹੀਦ ਤੇ ਨੇ, ਕੋਈ ਗਿਣਤੀ। ਨਮਸਕਾਰ ਤਾਂ ਸਾਰਿਆਂ ਹੀ ਸ਼ਹੀਦਾਂ ਨੂੰ, ਪਰ ਇੱਥੇ ਵਿਸ਼ੇਸ਼ ਕਰਕੇ ਭਾਈ ਮਹਿੰਦਰ ਸਿੰਘ ਜੀ, ਭਾਈ ਮਨਵੀਰ ਸਿੰਘ ਜੀ ਚਹੇੜੂ, ਭਾਈ ਬਲਜੀਤ ਸਿੰਘ ਜੀ, ਪ੍ਰਧਾਨਤਾ ਦੇ ਯੋਗ ਇਹ ਪਰਿਵਾਰ ਹੈ। ਭਾਈ ਮਨਵੀਰ ਸਿੰਘ ਜੀ ਦੇ ਪਿਤਾ ਜੀ ਜਿਹੜੇ ਉਹ ਵੀ ਸ਼ਹੀਦ ਹੋਏ ਤੇ ਉਹ ਵੀ, ਔਰ ਇਹਨਾਂ ਦੇ ਭਰਾਤਾ ਭਾਈ ਕੁਲਦੀਪ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ ਤੇ ਹੋਰ ਪਰਿਵਾਰ ਸ਼ਹੀਦ ਪਰਿਵਾਰ ਜਿਹੜੇ ਬੈਠੇ ਹੋ, ਮਾਣ ਹੈ। ਤੇ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਸ਼ਹੀਦੀ ਦੇ ਕੌਣ ਸਕਦਾ ਹੈ, ਸ਼ਹੀਦ ਦੇ ਵਿੱਚ ਜੇ ਪੰਜ ਗੁਣ ਹੋਣਗੇ ਤੇ ਉਹ ਮਹਾਨ ਸ਼ਹੀਦ ਹੈ ਜਿਹਦੇ ਵਿੱਚ ਇਹ ਗੁਣ ਹੋਣ। ਪਹਿਲੀ ਵਾਰ ਭਾਈ ਸਾਹਿਬ ਜੀ ਕਹਿੰਦੇ ਨੇ ਸ਼ਹੀਦ ਨੂੰ ਆਪਣੀ ਦੇਹ ਨਾਲ ਕੋਈ ਮੋਹ ਨਹੀਂ ਰਹਿੰਦਾ, ਦੇਹ ਦੇ ਸਬੰਧੀਆਂ ਨਾਲ ਤਾਂ ਮੋਹ ਤੋੜ ਕੇ ਇਸ ਰਸਤੇ ਚੱਲਦਾ ਹੈ। ਜੇ ਪਰਿਵਾਰ ਦਾ ਮੋਹ ਹੁੰਦਾ ਤਾਂ ਇਹ ਗੁਰਮੁਖ ਸ਼ਹੀਦੀਆਂ ਨਹੀਂ ਸੀ ਪਾ ਸਕਦੇ। ਪਰਿਵਾਰ ਦੇ ਮੋਹ ਦੇ ਇੱਕ ਚਿੱਕੜ ਵਿੱਚ ਫਸੇ ਹੋਏ ਇਨਸਾਨ ਨੂੰ ਗੁਰੂ ਸਾਹਿਬ ਕਹਿੰਦੇ ਪੰਕ ਜੋ ਮੋਹ ਪਗ ਨਹੀਂ ਛੱਡ, ਇੱਕ ਪੈਰ ਨਹੀਂ ਤੁਰਨ ਦਿੰਦਾ ਮੋਹ ਐਸਾ ਉਹਦੇ ਅੰਦਰ। ਮੋਹ ਦੇ ਅੰਦਰ ਦਰਸ਼ਤ ਫਸਿਆ ਤੇ ਪੁੱਤਰ ਕੇਵਲ ਬਨਵਾਸ ਨੂੰ ਚੱਲਿਆ, 14 ਸਾਲ ਬਾਅਦ ਮੁੜੇ ਆਉਣਾ, ਪਰ ਫਿਰ ਵੀ ਬਰਦਾਸ਼ਤ ਨਹੀਂ ਹੋਇਆ, ਪ੍ਰਾਣ ਤਿਆਗ ਦਿੱਤੇ। ਗੁਰੂ ਸਾਹਿਬ ਨੇ ਆਪਣੇ ਹੱਥੀ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਖੁਸ਼ੀ ਖੁਸ਼ੀ ਤੋਰਨਾ, ਜੇ ਮੋਹ ਹੁੰਦਾ ਕੋਈ ਪੁੱਤਰ ਮੌਤ ਦੇ ਮੂੰਹ ਵਿੱਚ ਨਹੀਂ ਦਿੰਦਾ, ਜੇ ਪਿਤਾ ਦਾ ਮੋਹ ਹੁੰਦਾ ਤਾਂ ਦਿੱਲੀ ਜਾ ਕੇ ਚਾਂਦਨੀ ਚੌਕ ਵਿੱਚ ਤਿਲਕ ਜੰਜੂ ਦੇ ਰਾਖੇ ਬਣਨ ਵਾਲੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਪੁੱਤਰ ਪ੍ਰੇਰਨਾ ਨਾ ਕਰਦਾ ਵੀ ਤੁਸੀਂ ਸ਼ੀਸ ਦਿਓ, ਮੋਹ ਤੋੜ ਕੇ ਇਸ ਰਸਤੇ ਤੁਰ ਆਉਂਦਾ। ਇਸ ਕਰਕੇ ਆਪਣੇ ਦੇਹ ਦੇ ਨਾਲੋਂ ਦੇਹ ਅਧਿਆਸ ਜੀ ਨੂੰ ਕਹਿੰਦੇ, ਇਸ ਮੋਹ ਦੀਆਂ ਤੰਦਾਂ ਨੂੰ ਤੋੜਨ ਵਾਸਤੇ ਮੇਰੇ ਕਲਗੀਧਰ ਪਾਤਸ਼ਾਹ ਹਜ਼ੂਰ ਪੰਥ ਦੇ ਬਾਲੀ ਸਾਡੇ ਧਰਮ ਦੇ ਪਿਤਾ ਨੇ ਜਿੱਥੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਬਾਕੀ ਦੇ ਕਿਲੇ ਬਣਾਏ, ਕਿਲਿਆਂ ਦਾ ਇਤਿਹਾਸ ਛੱਡ ਦਿਓ, ਉਹਨਾਂ ਚ ਇੱਕ ਕਿਲੇ ਦੀ ਮੈਂ ਗੱਲ ਕਰਦਾ, ਕਿਲੇ ਦਾ ਨਾਮ ਹੈ ਨਿਰਮੋਹਗੜ੍ਹ। ਉਦਾਰਥ ਕੀ ਹੋ, ਜਿੱਥੇ ਖਾਲਸੇ ਨੂੰ ਆਤਮਕ ਗਿਆਨ ਕਰਾਇਆ ਔਰ ਦੇਹ ਅਧਿਆਸ ਨੂੰ ਤੋੜਿਆ, ਤਾਂ ਕਿ ਸਿੰਘ ਦੇਹ ਦਾ ਮੋਹ ਕਰਕੇ ਨਾ ਲੜਨ, ਦੇਹ ਦਾ ਮੋਹ ਤਿਆਗ ਕੇ ਲੜਨ। ਔਰ ਜੋ ਬੁਨਿਆਦ ਰੱਖੀ ਸੀ ਗੁਰੂ ਸਾਹਿਬ ਨੇ, ਪਹਿਲਾ ਮਰਨ ਕਬੂਲ, ਤੂੰ ਫਿਰ ਇਸ ਰਸਤੇ ਤੁਰ ਸਕਦਾ, ਸ਼ਹੀਦ ਹੋ ਹੀ ਉਹ ਸਕਦਾ ਆਪਣਾ ਸੀਸ ਤਲੀ ਚ ਤਰਿਆ। ਇਸ ਕਰਕੇ ਭਾਈ ਗੁਰਦਾਸ ਨੇ ਪਹਿਲਾ ਗੁਣ ਲਿਆ ਕਿ ਮੁਰਦਾ ਹੋਏ ਬੁਰੀ, ਗੁਰੂ ਕਾ ਸਿੱਖ ਜਿਹੜਾ ਸ਼ਹਾਦਤ ਦੇਣ ਚਾਹੁੰਦਾ ਹੈ ਉਹ ਪਹਿਲਾਂ ਮਰਨ ਕਬੂਲ ਕਰਕੇ ਸਿੱਖੀ ਦੇ ਇਸ ਰਸਤੇ ਤੇ ਤੁਰਿਆ। ਦੂਸਰਾ ਗੁਣ ਉਸਦਾ ਸਾਵਰ, ਸਾਵਰ ਨਾਮ ਸਬਰ ਦਾ ਹੈ, ਉਹਦੇ ਅੰਦਰ ਸਬਰ ਕਿੰਨਾ ਹੁੰਦਾ ਹੈ, ਸੰਤੋਖ ਕਿੰਨਾ ਹੁੰਦਾ ਹੈ, ਉਹਦੇ ਅੰਦਰ ਲਾਲਚ ਨਾਮ ਦੀ ਕੋਈ ਚੀਜ਼, ਦੁਨੀਆਂ ਦੀ ਦੌਲਤ ਸਾਰੀ ਇਕੱਠੀ ਕਰਕੇ ਕੋਈ ਦੇਵੇ ਵੀ ਤੂੰ ਆਪਣਾ ਰਸਤਾ ਬਦਲਦੀ, ਸ਼ਹੀਦ ਕਦੀ ਆਪਣਾ ਰਸਤਾ ਨਹੀਂ ਬਦਲਦਾ। ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਆਪਣਾ ਰਸਤਾ ਨਹੀਂ ਬਦਲਿਆ। ਫਰੀਦਾ ਸਾਵਰ ਅੰਦਰ ਸਾਵਰੀ ਤਨ ਏਵੇ ਜਾਵੇ, ਉਹ ਸਬਰ ਦੇ ਵਿੱਚ ਹਨ, ਸੰਤੋਖ ਦੇ ਵਿੱਚ ਹੈ, ਜਿਹੜਾ ਉਹੀ ਸ਼ਹੀਦੀ ਦੇ ਸਕਦਾ ਹੈ, ਜਿਹੜਾ ਲਾਲਚ ਦੇ ਵਿੱਚ ਹੈ ਥੋੜੇ ਜਿਹੇ ਟੁਕੜੇ ਤੇ ਲਿਭਾਏਮਾਨ ਹੋ ਜਾਏਗਾ, ਖਾਣ ਦੇ ਲਾਲਚ, ਪਹਿਨਣ ਦੇ ਲਾਲਚ, ਹੰਢਾਉਣ ਦੇ ਲਾਲਚ, ਭੋਗਣ ਦੇ ਲਾਲਚ ਵਿੱਚ ਕੋਈ ਵੀ ਲਾਲਚ ਉਹਨੂੰ ਡੇਗ ਸਕਦਾ ਹੈ। ਪਰ ਸ਼ਹੀਦ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ ਹੈ, ਉਹਦੇ ਅੰਦਰ ਸਬਰ ਹੈ, ਇਸ ਕਰਕੇ ਉਹਨੂੰ ਕੋਈ ਡਲਾ ਹੀ ਨਹੀਂ ਸਕਦਾ। ਜਿੱਥੇ ਦੁਨੀਆਂ ਦੀ ਦੌਲਤ ਇੱਕ ਪਾਸੇ ਹੋਏ, ਸਾਬਰ ਸਿਦਕ ਸ਼ਹੀਦ, ਵਿਚਾਲੇ ਸ਼ਬਦ ਰੱਖਿਆ ਸ਼ਹੀਦ, ਮੁਰਦਾ ਹੋਏ ਉਹਨੇ ਆਪਣੇ ਆਪ ਨੂੰ ਪਹਿਲਾਂ ਮੌਤ ਨੂੰ ਸਵੀਕਾਰ ਕਰ ਲਿਆ, ਸਿਰ ਕਲੀ ਤੇ ਰੱਖਿਆ, ਸਬਰ ਹੈ। ਤੇ ਤੀਸਰਾ ਗੁਣ ਹੈ ਸਿਦਕ, ਭਰੋਸਾ, ਵਿਸ਼ਵਾਸ, ਦ੍ਰਿੜ ਵਿਸ਼ਵਾਸ ਹੈ, ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੈ, ਪਰ ਆਪਣੀ ਕਰਨੀ ਦੇ ਉੱਤੇ ਵਿਸ਼ਵਾਸ ਹੈ ਮੈਂ ਜਿਸ ਰਾਹ ਤੇ ਜਾ ਰਿਹਾ ਇਹ ਰਸਤਾ ਗਲਤ ਨਹੀਂ। ਦੋ ਗੁਣ ਹੋਰ ਹੁੰਦੇ ਨੇ ਸ਼ਹੀਦ ਵਿੱਚ ਕਿ ਉਹਨੂੰ ਆਪਣੇ ਕਰਤੱਵ ਦੇ ਵਿੱਚ ਕੋਈ ਭਰਮ ਨਹੀਂ ਹੁੰਦਾ। ਜਦੋਂ ਬੰਦੇ ਨੂੰ ਭਰਮ ਹੋ ਜਾਏ ਉਹਦਾ ਰਸਤਾ ਰੁਕ ਜਾਏਗਾ, ਭਰਮ ਦੀ ਘੁੰਮਣ ਘੇਰੀ ਚ ਫਸ ਜਾਏਗਾ ਔਰ ਫੈਸਲਾ ਨਹੀਂ ਕਰ ਸਕੇਗਾ ਇਹ ਠੀਕ ਹੈ ਜਾਂ ਇਹ ਠੀਕ ਹੈ। ਸ਼ਹੀਦ ਨੂੰ ਭਰਮ ਕੋਈ ਨਹੀਂ ਹੁੰਦਾ, ਭਰਮ ਚੱਕ ਕੇ ਉਹ ਅਗਿਆਨਤਾ ਦੇ ਅੰਧੇਰੇ ਵਿੱਚ ਠੋਕਰਾਂ ਖਾਣ ਵਾਲੇ ਨਹੀਂ, ਇਹ ਗੁਰੂ ਕੇ ਸਿੱਖ ਸ਼ਹੀਦ ਹੋਣ ਵਾਲੇ ਗਿਆਨਵਾਨ। ਤੇ ਪੰਜਵਾਂ ਵੱਡਾ ਗੁਣ ਹੈ ਭਾਉ। ਭੱਬੇ ਨੂੰ ਕੰਨਾ ਲੱਗ ਜਾਵੇ ਭਾਉ ਬਣ ਜਾਂਦਾ, ਪ੍ਰੇਮ ਦਾ ਵਾਚਕ ਸ਼ਬਦ ਬਣ ਜਾਂਦਾ। ਭੱਬੇ ਦਾ ਕੰਨਾ ਨਾ ਲੱਗਿਆ ਹੋਵੇ ਤਾਂ ਡਰ ਦਾ ਵਾਚਕ ਸ਼ਬਦ ਹੈ ਭਾਉ ਡਰ। ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ, ਡਰ ਜਾਏ ਤਾਂ ਸ਼ਹੀਦੀ ਨਹੀਂ ਹੋ ਸਕਦੀ, ਸ਼ਹੀਦ ਦੇ ਨੇੜੇ ਕੋਈ ਡਰ ਨਹੀਂ ਹੁੰਦਾ। ਭਾਈ ਸਾਹਿਬ ਜੀ ਦੀ ਰਚਨਾ ਨੂੰ ਇੱਕ ਵਾਰੀ ਫੇਰ ਦੌਰਾਨ ਲੱਗਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪਾਉ ਖੁਬ ਖੁਦ। ਤੇ ਉਹ ਸ਼ਹੀਦੀ ਦੇ ਸਕਦਾ ਹੈ ਜਿੰਨੇ ਸਾਡੀ ਸਿੱਖ ਕੌਮ ਦੇ ਸ਼ਹੀਦ ਹੋਏ। ਪਰ ਜਿਵੇਂ ਹੁਣੇ ਗੁਰੂ ਘਰ ਦੇ ਮੁੱਖ ਸੇਵਾਦਾਰ ਕਹਿ ਰਹੇ ਸੀ ਨਾ ਕਿ ਸ਼ਹੀਦ ਕਦੀ ਮਰਿਆ ਨਹੀਂ ਕਰਦਾ ਦੋਨੇ ਪੱਖਾਂ ਕਰਕੇ। ਇੱਕ ਤਾਂ ਬਾਤ ਇਹ ਹੈ ਨਾ ਕਿ ਜਿਹਦੀ ਵਿਚਾਰ ਜਿਉਂਦੀ ਹੈ, ਜਿਹਦਾ ਨਾਂ ਜਿਉਂਦਾ, ਜਿਹਦੀ ਸੋਚ ਜਿਉਂਦੀ ਹੈ ਉਹ ਜਿਉਂਦਾ, ਇਹ ਤਾਂ ਹੈ ਹੀ। ਪਰ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ ਸਾਖਤ ਮਰਦਾ ਹੁੰਦਾ, ਸੰਤ ਨਹੀਂ ਮਰਦਾ, ਸਾਖਤ ਮਰੇ ਸੰਤ ਸਭ ਜੀ। ਸ਼ਹੀਦ ਇੱਕ ਮਾਲਵਾ ਇਤਿਹਾਸ ਸੰਤ ਸਿਪਾਹੀ ਵਿਸਾਖਾ ਸਿੰਘ ਜੀ ਨੇ ਲਿਖਿਆ। ਤੁਸੀਂ ਉਸ ਇਤਿਹਾਸ ਨੂੰ ਪੜੋਗੇ ਉਹਦੇ ਵਿੱਚ ਬਾਕੀ ਦੇ ਇਤਿਹਾਸਕਾਰਾਂ ਦੇ ਨਾਲੋਂ ਜਿਉਂਦੇ ਜਾਗਦੇ ਸਬੂਤ ਤੇ ਖੋਜ ਦੇ ਆਧਾਰ ਤੇ ਲੇਖਕ ਨੇ ਇੰਨੀ ਮਿਹਨਤ ਕੀਤੀ ਹੈ ਕਿ ਸਾਡੇ ਪੁਰਾਤਨ ਸ਼ਹੀਦਾਂ ਦੀਆਂ ਲਿਸਟਾਂ ਲੱਭ ਕਿਹੜਾ ਸ਼ਹੀਦ ਕਿਸ ਪਿੰਡ ਦਾ ਕਿਸ ਮੋੜ ਤੇ ਪੜਾ ਸੀ। ਉਸ ਪੋਥੀ ਦੇ ਕਰਤਾ ਜੀ ਲਿਖਦੇ ਕਿ ਸ਼ਹੀਦਾਂ ਦੀ ਇੱਕ ਆਪਣੀ ਦੁਨੀਆ ਹੈ, ਸੂਖਸ਼ਮ ਸ੍ਰਿਸ਼ਟੀ ਦੇ ਲੋਕ ਸਰੀਰ ਤਿਆਗਣ ਤੋਂ ਬਾਅਦ ਵੀ ਜਿਉਂਦੇ ਨੇ, ਸੂਖਮ ਸ੍ਰਿਸ਼ਟੀ ਦੇ ਵਿੱਚ। ਆਪਾਂ ਵੀ ਕਦੇ ਸੂਖਮ ਸ੍ਰਿਸ਼ਟੀ ਦੇ ਵਿੱਚੋਂ ਅਸਥੂਲ ਸ੍ਰਿਸ਼ਟੀ ਵਿੱਚ ਆ ਜਾਂਦੇ ਹਾਂ, ਕਦੇ ਅਸਥੂਲ ਸ੍ਰਿਸ਼ਟੀ ਉਹ ਸੂਖਮ ਸ੍ਰਿਸ਼ਟੀ ਵਿੱਚ ਚਲੇ ਜਾਂਦੇ ਹਾਂ। ਦੋ ਪ੍ਰਕਾਰ ਦੀ ਸ੍ਰਿਸ਼ਟੀ ਹੈ, ਜਿਵੇਂ ਇਹ ਸ੍ਰਿਸ਼ਟੀ ਦੇ ਅੰਦਰ ਸਾਰੇ ਲੋਕ ਸਤਿਕਾਰਯੋਗ ਨਹੀਂ, ਕੁਝ ਦੁਰਾਚਾਰੀ ਲੋਕ ਵੀ, ਕੁਝ ਨਿੰਦਕ ਲੋਕ ਵੀ ਜਿਨ੍ਹਾਂ ਨੂੰ ਧੱਕੇ ਪੈਂਦੇ ਹੈ, ਔਰ ਸੂਖਮ ਸ੍ਰਿਸ਼ਟੀ ਦੇ ਅੰਦਰ ਵੀ ਕੁਝ ਲੋਕ ਉਹ ਜਿਨ੍ਹਾਂ ਦਾ ਬਹੁਤ ਸਤਿਕਾਰ ਹੈ ਉਹ ਹਨ ਸ਼ਹੀਦ ਸਿੰਘ। ਅਸੂਲ ਸਰੀਰ ਨਹੀਂ ਹੈ ਸੂਖਮ ਸ੍ਰਿਸ਼ਟੀ ਦੇ, ਔਰ ਇਹਨਾਂ ਨੂੰ ਅਮਰ ਮੰਨਿਆ। ਇਹਨਾਂ ਦੀ ਹਕੂਮਤ ਧਰਮ ਰਾਜ ਤੱਕ ਵੀ ਸ਼ਹੀਦ ਸਿੰਘ ਦਾ ਪਹੁੰਚ ਮੰਨੀ ਹੈ ਉਸ ਪੋਥੀ ਦੇ ਮੁਤਾਬਕ, ਜਿੰਨੀ ਦੇਰ ਤੱਕ ਅਕਾਲ ਪੁਰਖ ਦਾ ਹੁਕਮ ਹੈ ਉਨੀ ਦੇਰ ਤੱਕ ਉਹ ਸੂਖਮ ਸ੍ਰਿਸ਼ਟੀ ਵਿੱਚ ਰਹਿ ਕੇ ਵੀ ਸੂਖਮ ਕਾਰਿਆ ਕਰਨਗੇ। ਸੂਖਮ ਸ੍ਰਿਸ਼ਟੀ ਦੇ ਲੋਕ ਅਸਥੂਲ ਸ੍ਰਿਸ਼ਟੀ ਵਾਲਿਆਂ ਨੂੰ ਸਹਾਰਾ ਦੇ ਦਿੰਦੇ ਹੈ। ਮੈਂ ਇੱਕ ਗੱਲ ਇੱਥੇ ਜ਼ਿਕਰ ਜ਼ਰੂਰ ਕਰਾਂਗਾ, ਭਾਵੇਂ ਉਸ ਗੱਲ ਦਾ ਕਿਸੇ ਨੂੰ ਦੁੱਖ ਵੀ ਲੱਗੇ, ਤਾਂ ਵੀ ਇਹ ਸੱਚਾਈ ਨੂੰ ਮੈਂ ਲੁਕਾਉਣਾ ਆਪਣੇ ਧਰਮ ਨਹੀਂ ਸਮਝਾਂ, ਫਿਰ ਪ੍ਰਚਾਰਕ ਦੀ ਡਿਊਟੀ ਨਹੀਂ ਹੋਗੀ ਜੇ ਮੈਂ ਉਹ ਗੱਲ ਲੁਕੋ ਜਾਵਾਂ। ਮੈਂ ਬੜੇ ਵਰ੍ਹਿਆਂ ਤੋਂ ਇਹ ਗੱਲ ਜਿੱਥੇ ਕਹੀ ਹੈ ਮੇਰੇ ਲਈ ਬਾਤ ਤਾਂ ਦੁਖਦਾਇਕ ਸਾਬਤ ਹੋ ਗਿਆ, ਪਰ ਕੁਝ ਉਹ ਆਤਮਾ ਵੀ ਜਿਨ੍ਹਾਂ ਨੇ ਇਸ ਗੱਲ ਦਾ ਧੰਨਵਾਦ ਵੀ ਕਰਿਆ, ਮੈਂ ਉਹਨਾਂ ਦਾ ਧੰਨਵਾਦ ਕਰ। ਬਾਤ ਇਹ ਹੈ ਕਿ ਜਿਹੜੀ ਰਾਜ ਲੈਣ ਦੀ ਅਸੀਂ ਗੱਲ ਕਰਦੇ ਹਾਂ, ਰਾਜ ਗੱਲਾਂ ਦੇ ਨਾਲ ਕਦੀ ਆਇਆ ਨਹੀਂ ਨਾ ਆਏਗਾ। ਗੱਲਾਂ ਅਸੀਂ ਬੜੀਆਂ ਕਰ ਲਈਆਂ ਤੇ ਬੜੀਆਂ ਕਰ ਰਹੇ ਹਾਂ ਤੇ ਹੋਰ ਆਉਣ ਵਾਲੇ ਸਮੇਂ ਚ ਵੀ ਕਰਾਂਗੇ, ਕਰ ਕਰਨੀ ਵਾ ਜੋ ਇਕੱਠੇ ਕਰ। ਇੱਕ ਘਟਨਾ ਹੈ ਜਿਹੜੀ ਸਾਡੇ ਦਿਲਾਂ ਨੂੰ ਸਹਾਰਾ ਦਿੰਦੀ ਹੈ, ਜਿਹੜੀ ਵਿਸ਼ਵਾਸ ਦਿਵਾਉਂਦੀ ਹੈ ਕਿ ਸਿੱਖਾਂ ਦਾ ਰਾਜ ਆਏਗਾ। ਉਹ ਮੈਂ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ। ਕਹਿਣ ਦੇ ਵਿੱਚ ਸੁਣਨ ਦੇ ਵਿੱਚ ਕੁਝ ਵੀਰਾਂ ਨੂੰ ਤਕਲੀਫ ਹੋ ਸਕਦੀ ਹੈ, ਪਰ ਸੱਚਾਈ ਸੱਚਾਈ ਹੁੰਦੀ ਹੈ। 1984 ਦੇ ਵਿੱਚ 6 ਜੂਨ ਨੂੰ ਕਲਗੀਧਰ ਪਾਤਸ਼ਾਹ ਦਾ ਪੂਰਨ ਰੂਪ ਦੇ ਅੰਦਰ ਸਾਜਿਆ ਹੋਇਆ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਅੰਮ੍ਰਿਤ ਵੇਲੇ ਦੇ ਟੀਮ ਜਿਵੇਂ ਪੁੱਟਦੇ ਸੀ ਉਵੇਂ ਪੁੱਠੇ, ਤੋਪਾਂ ਦੇ ਬੜੇ ਬੜੇ ਗੋਲੇ ਦਾਗੇ ਜਾ ਰਹੇ ਨੇ, ਗੋਲੀਆਂ ਦੀ ਛਾਂ ਛਾਂ ਆਵਾਜ਼ ਆ ਰਹੀ ਹੈ, ਪਰ ਜਿਹੜੇ ਗੁਣ ਪਹਿਲਾਂ ਆਪ ਜੀ ਨੇ ਸੁਣੇ ਨੇ ਸ਼ਹੀਦ ਦੇ, ਉਹ ਗੁਣ ਉਹਦੇ ਵਿੱਚ ਮੌਜੂਦ ਸਨ ਮਹਾਂਪੁਰਸ਼ ਦੇ, ਇਸ ਕਰਕੇ ਉਹਨਾਂ ਨੂੰ ਤੋਪਾਂ ਦੇ ਗੋਲਿਆਂ ਨੇ ਉਹਨਾਂ ਦੇ ਦਿਲ ਤੱਕ ਕੋਈ ਆਵਾਜ਼ ਪਹੁੰਚਾ ਕੇ ਉਹਨਾਂ ਨੂੰ ਬੇਚੈਨ ਨਹੀਂ ਕੀਤਾ, ਬਖੇਰਤਾ ਨਹੀਂ ਹੋਈ। ਇਹ ਜਿਉਂਦੀ ਜਾਗਦੀ ਰਿਪੋਰਟ ਹੈ ਜਿਹੜੀ ਦਾਸ ਸਾਂਝੀ ਕਰਦਾ ਆਪ ਜੀ ਦੇ ਨਾਲ। ਜਿਹੜਾ ਉਸ ਵੇਲੇ ਸਿੰਘ ਹਾਜ਼ਰ ਸੀ, ਕੋਲ ਖੜਾ ਸੀ, ਉਹ ਸਿੰਘ ਆਪ ਜੀ ਨੂੰ ਵੀ ਮਿਲਾ ਦਿੱਤਾ ਜਾਏਗਾ ਕਿਸੇ ਵੇਲੇ ਜੇ ਇੱਥੇ ਆ ਸਕੇ। ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਨੂੰ ਬੜਾ ਮਾਣ ਹੈ ਤੁਹਾਡੇ ਇੱਥੇ ਯੂਪੀ ਦੀਆਂ ਸੰਗਤਾਂ ਵਿੱਚ ਵਧਾਰੇ ਆ, ਹੋਰ ਵੀ ਬਹੁਤ, ਮੈਂ ਜਿਨ੍ਹਾਂ ਦੇ ਨਾਂ ਨਹੀਂ ਜਾਣਦਾ ਗੁਰੂ ਬੈਠੇ ਹੋ ਗਿਆਲ, ਇਹ ਵਿਚਾਰ ਥੋੜੀ ਜਿਹੀ ਧਿਆਨ ਦੇ ਨਾਲ ਸੁਣ ਲਓ, ਤੁਹਾਡੇ ਤੇ ਮੇਰੇ ਸਭ ਦੀ ਕੰਮ ਆਉਣ ਵਾਲੀ। ਭਾਈ ਬਖਤਿਆਰ ਸਿੰਘ ਜੀ, ਜਿਹੜੀ ਉਮਰ ਉਸ ਵੇਲੇ ਛੋਟੀ ਸੀ, ਇਸ ਵੇਲੇ ਉਹ ਅਮੈਰੀਕਾ ਦੇ ਵਿੱਚ ਮਹਾਂਪੁਰਸ਼ਾਂ ਨੇ ਅੰਮ੍ਰਿਤ ਵੇਲੇ ਕੁਝ ਵੀ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਜਿਵੇਂ ਬਿਨਾਂ ਛਕੇ ਟਕਸਾਲ ਦੇ ਸਿੰਘ ਨਿਤਨੇਮ ਕਰਦੇ ਆ, ਮੁਖੀ ਨੇ ਵੀ ਉਕਣੇ ਕਰਨਾ ਹੈ, ਨਿਤਨੇਮ ਕੀਤਾ। ਨਿਤਨੇਮ ਕਰਨ ਤੋਂ ਬਾਅਦ ਸਿੰਘਾਂ ਨੂੰ ਇਕੱਠਿਆਂ ਕੀਤਾ ਜਿਹੜੇ ਕੋਲ ਸੀ ਉਸ ਦੇ, ਸਿੰਘੋ ਤੁਸੀਂ ਮੈਨੂੰ ਵਚਨ ਦਿੱਤਾ ਸੀ ਵੀ ਜਿਉਂਦੇ ਜਿਉਂਦੇ ਤੁਹਾਡਾ ਸਾਥ ਨਹੀਂ ਛੱਡਾਂਗੇ। ਕਹਿੰਦੇ ਮਹਾਂਪੁਰਸ਼ਾਂ, ਫਿਰ ਅਸੀਂ ਆਪਣੇ ਵਚਨ ਤੇ ਖੜੇ। ਕਹਿੰਦੇ ਮੈਂ ਇਹ ਗੱਲ ਨਹੀਂ ਕਰ, ਮੈਂ ਇਹ ਗੱਲ ਨਹੀਂ ਕਰ, ਤੁਸੀਂ ਵਚਨ ਦਿੱਤਾ ਸੀ। ਹਾਂਜੀ। ਕਹਿੰਦੇ ਮੈਂ ਉਸ ਵਚਨ ਤੇ ਤੁਹਾਨੂੰ ਮੁਕਤ ਕਰਦਾ, ਜਿਹੜਾ ਜਾਣਾ ਚਾਹੁੰਦਾ ਜਾ ਸਕਦਾ, ਲੇਕਿਨ ਮੈਂ ਜੋ ਵਚਨ ਕੀਤਾ ਵੀ ਜੇ ਅਕਾਲ ਤਖ਼ਤ ਤੇ ਹਮਲਾ ਹੋਇਆ ਤਾਂ ਮੇਰੀ ਲਾਸ਼ ਦੇ ਮਲਬੇ ਹੇਠ ਮਿਲੂਗੀ, ਮੈਂ ਸ਼ਹੀਦੀ ਦੇਣ ਵਾਸਤੇ ਜਾ ਰਿਹਾ। ਮਹਾਂਪੁਰਖਾਂ ਦੇ ਚਿਹਰੇ ਤੇ ਜੋ ਜਲਾਬ ਸੀ, ਬਰਾਤ ਦੇ ਵਿੱਚ ਲਾੜੇ ਦੇ ਚਿਹਰੇ ਤੇ ਵੀ ਨਹੀਂ ਹੁੰਦਾ ਜਿਹੜਾ ਵਿਆਹਣ ਵਾਸਤੇ ਜਾ ਰਿਹਾ। ਸਿੰਘੋ ਜਾ ਸਕਦੇ ਹੋ, ਕੋਈ ਤੁਹਾਨੂੰ ਕਹੇ ਵੀ ਪਿੱਠ ਦੇ ਕੇ ਆ ਗਏ, ਪਰ ਮੈਂ ਤੁਹਾਨੂੰ ਆਪਣੇ ਬਚਨ ਤੋਂ ਮੁਕਤ ਕਰਦਾ, ਪਰ ਜਿਹੜਾ ਮੇਰੇ ਨਾਲ ਸ਼ਹੀਦ ਹੋਣਾ ਚਾਹੁੰਦਾ ਮੈਂ ਰੋਕਦਾ ਉਹਨੂੰ ਨਹੀਂ। ਇਹ ਬਚਨ ਕਹਿ ਕੇ ਮਹਾਂਪੁਰਖਾਂ ਨੇ ਆਪਣਾ ਜਿਹੜਾ ਤੀਰ ਹੱਥ ਵਿੱਚ ਰੱਖਦੇ ਸੀ ਹਰ ਵੇਲੇ, ਉਹ ਤੀਰ ਅਕਾਲ ਤਖ਼ਤ ਦੇ ਸ਼ਸਤਰਾਂ ਦੇ ਵਿੱਚ ਰੱਖ ਦਿੱਤਾ ਆਪਣੇ ਹੱਥੀ। ਇਹ ਦੋਵੇਂ ਹੱਥ ਜੋੜ ਲਏ, ਅਕਾਲ ਤਖ਼ਤ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ, ਬਸ ਮੈਂ ਇਹ ਗੱਲ ਕਹਿ ਕੇ ਆਪਣੀ ਵਿਚਾਰ ਸਮਾਪਤ ਕਰ ਦਿਆ। ਸਮਾਂ ਵੀ ਸਮਾਪਤ ਹੋਣ ਵਾਲਾ, ਇਹਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਾਂਗਾ, ਅਜੇ ਰਹਿੰਦੇ 7-8 ਮਿੰਟ। ਅਰਦਾਸ ਅੱਗੇ ਵੀ ਇਕਾਗਰ ਚਿੱਤ ਹੋ ਕੇ ਕਰਦੇ ਸੀ। ਅਰਦਾਸ ਜਦੋਂ ਸੰਤ ਜੀ ਨੇ ਆਪ ਕੀਤੀ ਕਿਸੇ ਕਾਰਜ ਲਈ, ਅੱਜ ਤੱਕ ਇੱਕ ਵੀ ਕਾਰਜ ਉਹ ਅਟਕਿਆ ਨਹੀਂ। ਉਹ ਕੁਝ ਗੁਪਤ ਗੱਲਾਂ ਨੇ, ਮੈਂ ਉਹ ਕਹਿ ਨਹੀਂ ਸਕਦਾ। ਅਰਦਾਸ ਕਰਕੇ ਸਿੰਘ ਜਿੱਥੇ ਨੂੰ ਤੋਰੇ ਤਾਂ ਉਹ ਕਾਰਜ ਸਫਲਤਾ ਮਿਲੀ। ਮਹਾਂਪੁਰਸ਼ਾਂ ਨੇ ਹੱਥ ਜੋੜ ਕੇ ਕਿਹਾ, ਦਾਤਾ ਹੇ ਅਕਾਲ ਪੁਰਖ, ਤੇਰੇ ਤਖ਼ਤ ਦੇ ਸਨਮੁਖ ਤੇਰਾ ਸੇਵਾਦਾਰ, ਮੈਂ ਇੱਕ ਬੇਨਤੀ ਕਰਦਾ, ਕਿਉਂਕਿ ਇੱਕ ਪ੍ਰਾਚੀਨ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ ਹੈ, ਸਤਿਯੁਗ ਤ੍ਰੇਤਾ ਦੁਆਪਰ ਬੀਤ ਗਿਆ, ਉਹ ਮਰਿਆਦਾ ਅੱਜ ਤੱਕ ਉਸੇ ਤਰ੍ਹਾਂ ਹੈ ਕਿ ਮਰਨ ਵਾਲੇ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੀ ਕੋਈ ਇੱਛਾ ਹੈ ਵੀ ਸੱਜਣਾ, ਹੁਣ ਤੂੰ ਬਸਦੀ ਰਹਿੰਦੀ ਦੁਨੀਆਂ ਨੂੰ ਛੱਡ ਕੇ ਜਾ ਰਿਹਾ, ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲਣਾ ਮਿਲ ਸਕਦਾ, ਉਹ ਤੋਂ ਬਾਅਦ ਤੈਨੂੰ ਫਾਂਸੀ ਦਿੱਤੀ ਜਾਣੀ, ਤੂੰ ਕੁਝ ਖਾਣਾ ਖਾ ਸਕਦਾ। ਇਹ ਪੁੱਛਿਆ ਜਾਂਦਾ ਜੋ ਦੁਨੀਆਂ ਤੋਂ ਜਾ ਰਿਹਾ ਜਿਸ ਨੂੰ ਸੂਰੀ ਤੇ ਟੰਗਣਾ ਹੈ, ਜਿਸ ਨੂੰ ਫਾਹੇ ਦੇਣਾ ਹੈ, ਜਿਸ ਨੂੰ ਸੰਸਾਰ ਤੋਂ ਵਿਦਾ ਕਰਨਾ ਸਰਕਾਰਾਂ ਨੇ, ਮੈਂ ਉਹਦੀ ਗੱਲ ਕਰਾਂ। ਬ੍ਰਹਮਾ ਪੁਰਸ਼ ਕਹਿਣ ਲੱਗੇ, ਦਾਤਾ ਤੂੰ ਸੱਚੀ ਸਰਕਾਰ ਹੈ, ਅੰਤ ਵੇਲੇ ਦੀ ਇੱਛਾ ਝੂਠੀਆਂ ਸਰਕਾਰਾਂ ਦੇ ਰਾਜੇ ਵੀ ਪੂਰੀਆਂ ਕਰਦੇ ਆਏ, ਤੂੰ ਸੱਚੀ ਸਰਕਾਰ ਹੈ ਦਾਤਾ, ਅੰਤ ਵੇਲੇ ਦੀ ਇੱਛਾ ਜ਼ਾਹਰ ਕਰਨ ਲੱਗਾ ਹਾਂ ਤੇਰੇ ਸਾਹਮਣੇ। ਮੇਰੀ ਇੱਕ ਅੰਤ ਇੱਛਾ ਹੈ, ਮੈਨੂੰ ਸੰਸਾਰ ਦੀ ਕਦੇ ਕੋਈ ਇੱਛਾ ਨਹੀਂ ਫੁਰੀ, ਮੈਨੂੰ ਮੇਰੇ ਪਰਿਵਾਰ ਦੀ ਚਿੰਤਾ ਨਹੀਂ, ਨਾ ਸੰਤਾਂ ਨੂੰ ਪਰਿਵਾਰ ਦੀ ਚਿੰਤਾ, ਨਾ ਨਿੱਕੇ ਨਿੱਕੇ ਬੱਚੇ। ਕਿੰਦਰ ਜੀ ਸਿੰਘ ਤਾਂ ਬਹੁਤ ਛੋਟਾ ਸੀ ਉਸ ਵੇਲੇ, ਭਾਈ ਈਸ਼ਰ ਸਿੰਘ ਚਲੋ ਵੱਡੇ ਸੀ। ਕੇਵਲ ਚਿੰਤਾ, ਸ਼ਹੀਦ ਆਪਣੇ ਰਸਤੇ ਤੇ ਜਾਂਦਾ ਹੈ, ਮੋਹ ਦੀਆਂ ਤੰਦਾਂ ਤਿਆਗ ਕੇ ਤੁਰਦਾ ਹੈ, ਪਿੱਛਾ ਮੁੜ ਕੇ ਨਹੀਂ ਦੇਖਦਾ। ਅਰਦਾਸ ਦੇ ਵਿੱਚ ਬੋਲ ਸੀ ਸੰਤ ਜੀ ਦੇ, ਮਹਾਂਪੁਰਖਾਂ ਦੇ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ, ਕਿ ਦਾਤਾ ਮੇਰੀ ਇੱਕੋ ਹੀ ਇੱਛਾ ਹੈ ਕਿ ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਇਹ ਸ਼ਬਦ ਨੇ ਦਰ ਦੇ ਘਰ, ਜੋ ਸ਼ਬਦ ਬੋਲੇ ਮੈਂ ਉਹੀ ਸ਼ਬਦ ਆਪ ਜੀ ਨੂੰ ਸਾਂਝੇ ਕਰਨੇ ਚਾਹੁੰਦੇ। ਪ੍ਰਚਾਰ ਚ ਬਹੁਤ ਕੁਛ ਕੋਲੋਂ ਲੱਗ ਜਾਂਦਾ ਹੁੰਦਾ, ਪਰ ਜਿੱਥੇ ਇਹ ਬੋਲ ਜਿੰਨੀ ਦੇਰ ਤੱਕ ਖਾਲਸੇ ਦਾ, ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਦਾਤਾ ਮੈਂ ਮੁਕਤ ਹੋਣਾ ਨਹੀਂ ਚਾਹੁੰਦਾ, ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਮੁੜ ਮੁੜ ਕੇ ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣਦਾ, ਮੈਨੂੰ ਮੁੜ ਮੁੜ ਕੇ ਜਨਮ ਦੇ, ਔਰ ਮੈਂ ਇਹੀ ਸੇਵਾ ਕਰਦਾ ਰਹਾਂ ਜਿਹੜੀ ਹੁਣ ਨਿਭਾ ਕੇ ਚੱਲੇ। ਇਹ ਅੰਤਮ ਇੱਛਾ ਮਹਾਂਪੁਰਖ, ਔਰ ਅੰਤਮ ਇੱਛਾ ਦੀ ਬਾਤ ਨੂੰ ਅਗਰ ਗੁਰੂ ਗ੍ਰੰਥ ਸਾਹਿਬ ਤਸਦੀਕ ਨਹੀਂ ਕਰਦੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਕਲਪਨਾ ਕੀਤੀ ਹੈ ਹਰੀ ਸਿੰਘ। ਜੇ ਅੰਤ ਕਾਲ ਦੀ ਲਕਸ਼ਮੀ ਦੀ ਕੋਈ ਇੱਛਾ ਕਰਦਾ ਹੈ ਤਾਂ ਉਹਨੂੰ ਉਸ ਤਰ੍ਹਾਂ ਦੀ ਜੂਨ ਮਿਲ ਜਾਂਦੀ ਹੈ, ਜੇ ਕੋਈ ਮਕਾਨਾਂ ਦੀ ਚਿੰਤਾ ਕਰਦਾ ਹੈ ਤਾਂ ਪ੍ਰੇਤ ਦੀ ਜੂਨ ਮਿਲ ਜਾਂਦੀ ਹੈ। ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਵਿਸਵਾ ਜੋਨ ਵਲ ਬਲ ਔਤਰੈ, ਅਰਿਵਾਈ ਗੋਬਿੰਦ ਨਾਮ ਮਤ ਵਿਸਰੈ, ਰੱਬ ਦਾ ਨਾਂ ਨਾ ਭੁੱਲੇ। ਫਿਰ ਅੱਗੇ ਕਿਹਾ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਵਿਸਵਾ ਜੋਨ ਵਲ ਬਲ ਔਤਰੈ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਔਤਰੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰੈ, ਅੰਤ ਕਾਲ ਨਾਰਾਇਣ ਸਿਮਰੈ। ਇਹ ਅੰਤ ਕਾਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਤਸਦੀਕ ਕਰਦੇ ਨੇ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਾਲ ਮੁਕਤਾ ਕੀ ਤੁੰਬਰ ਵਾ ਕੇ। ਅੰਤ ਵੇਲੇ ਦੀ ਵਾਸ਼ਨਾ ਆਉਂਦੇ ਜਨਮ ਦਾ ਬੀਜ ਮੰਨਿਆ ਹੈ ਸ਼ਾਸਤਰਾਂ। ਤੁਹਾਡੇ ਔਰ ਸਾਡੇ, ਮੇਰੇ ਸਾਹਮਣੇ ਔਰ ਤੁਹਾਡੇ ਸਾਹਮਣੇ, ਇਹ ਵਰਤਾਰਾ ਕਰਦੇ ਹਨ ਮਹਾਂਪੁਰਖਾਂ ਦਾ। ਪ੍ਰਤਾਪ ਆਗੂ ਕੈਸਾ ਹੋਣਾ ਚਾਹੀਦਾ ਸੰਤ ਗਿਆਨੀ ਜਰਨੈਲ ਸਿੰਘ ਵਰਗਾ, ਜਿੰਨੀ ਦੇਰ ਤੱਕ ਆਗੂ ਨਹੀਂ ਮਿਲਦਾ ਉਨੀ ਦੇਰ ਤੱਕ ਕੌਮ ਇਸੇ ਤਰ੍ਹਾਂ ਖਿੜੀ ਰਹੇਗੀ। ਆਗੂ ਤੇ ਬੜਾ ਨਿਰਭਰ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ, ਚਾਹੇ ਅਕਾਲੀ ਦਲ ਦਾ ਪ੍ਰਧਾਨ ਤੇ ਚਾਹੇ ਸੀ ਪੰਜਾਬ ਦਾ ਮੁੱਖ ਮੰਤਰੀ, ਸੰਤ ਗਿਆਨੀ ਜਰਨੈਲ ਸਿੰਘ ਦੇ ਸਾਹਮਣੇ ਲੱਤਾਂ ਕੰਬਦੀਆਂ ਹੁੰਦੀਆਂ ਸੀ, ਐ ਕੰਬਦੀਆਂ ਸੀ ਲੱਤਾਂ। ਕਿਉਂ? ਕਰੈਕਟਰ ਸੀ, ਜੀਵਨ ਸੀ, ਵਿਸ਼ਵਾਸ ਸੀ, ਦ੍ਰਿੜਤਾ ਸੀ, ਔਰ ਨਿਰਸਵਾਰਥ ਸੀ। ਸੰਤ ਜੀ ਨੂੰ ਕੋਈ ਸਵਾਰਥ ਨਹੀਂ ਸੀ। ਮਕਾਨ ਕੱਚੇ ਦੇ ਚ ਬਿਜਲੀ ਨਹੀਂ ਸੀ, ਲੈਂਪ ਜਗਾ ਕੇ ਪਰਿਵਾਰ ਗੁਜ਼ਾਰਾ ਕਰਦਾ ਸੀ। ਔਰ ਜੇ ਕਿਤੇ ਸੰਤ ਜਰਨੈਲ ਸੀ ਤਾਂ ਮਕਾਨ ਉਹੀ ਕੱਚੇ ਦਾ ਕੱਚਾ ਉਵੇਂ ਹੀ ਰਹਿਣ ਦੇਣਾ ਚਾਹੀਦਾ ਸੀ, ਤੇ ਲੋਕਾਂ ਨੂੰ ਪਤਾ ਲੱਗਦਾ ਵੀ ਸੰਤ ਜੀ ਕਿੱਡੇ ਵੱਡੇ ਇਤਿਹਾਸ ਦੇ ਵਿੱਚ ਸਨ। ਮੁਖੀਆ ਮੁੱਖ ਸਿਉ ਚਾਹੀਏ, ਮੁਖੀਆ ਕੈਸਾ ਚਾਹੀਦਾ? ਮੁੱਖ ਵਰਗਾ। ਮੁਖੀਆ ਮੁੱਖ ਸਿਉ ਚਾਹੀਏ, ਖਾਣ ਪੀਣ ਕੇ ਹੇਤ ਆਪਣ ਕਛੂ ਨਾ ਰਾਹ ਕੁਛ ਔਰ ਸਭਨ ਕੋ ਦੇਤ। ਮੂੰਹ ਜੋ ਉਹਦੇ ਮੂੰਹ ਦੇ ਵਿੱਚ ਚੀਜ਼ ਆ ਜਾਏ ਉਹ ਪੇਠੂ ਦੇ ਦੇਗਾ ਆਪਣੇ ਕੋਲ ਬਿਲਕੁਲ, ਜੇ ਥੋੜਾ ਜਿਹਾ ਧੰਦਾ ਚ ਫਸ ਵੀ ਜਾਏ ਉਹ ਵੀ ਕੱਢ ਦੇਗਾ। ਮੁਖੀਆ ਕੈਸਾ ਹੁੰਦਾ ਹੈ? ਐਡਾ ਤਿਆਗੂ ਹੋਵੇ ਜਿਹੜਾ ਸਾਰਾ ਕੌਮ ਨੂੰ ਸਮਰਪਿਤ ਹੋਵੇ। ਗੁਰੂ ਕਿਰਪਾ ਕਰੇ, ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਕਿੱਡੇ ਦੁੱਖ ਤੇ ਅਫਸੋਸ ਦੀ ਬਾਤ ਹੈ ਜੇ ਅਸੀਂ ਆਪਣੀਆਂ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ, ਉਹਨਾਂ ਦੇ ਦਿਨ ਨਹੀਂ ਮਨਾ ਸਕਦੇ, ਉਹਨਾਂ ਦੀਆਂ ਯਾਦਾਂ ਨਹੀਂ ਬਣਾ ਸਕਦੇ, ਆ ਕਿਹੜਾ ਕੁਛ ਦੇ ਅਸਮਾਨ ਸਿਰ ਤੇ ਚੁੱਕਦਾ ਭਾਜਪਾ ਵਾਲਿਆਂ ਨੇ, ਆਰ ਐਸ ਐਸ ਵਾਲੇ ਨੇ ਚੋਟੀ ਦਾ ਜ਼ੋਰ ਲਾ ਦਿੱਤਾ ਵੀ ਸ਼ਹੀਦਾਂ ਦੀ ਯਾਦ ਨਹੀਂ ਬਣਨੀ ਚਾਹੀਦੀ। ਤੇ ਸਰਕਾਰ ਮੌਕੇ ਦੀ ਇਹ ਵੀ ਸਹਿਮਤ ਹੋ ਗਈ ਉਹਨੂੰ ਖੁਸ਼ ਕਰਨ ਵਾਸਤੇ, 2 ਇੰਚ ਉਹ ਯਾਦ ਵੱਡੀ ਹੋਈ ਤੁਹਾਨੂੰ ਦਾਸ ਦਿਖਾ ਸਕਦਾ। ਸੰਤ ਸਮਾਜ ਨੂੰ ਮੋਰਚਾ ਲਾਉਣਾ ਪਿਆ ਉਸ ਵੇਲੇ, ਅਗਰ ਤੁਸੀਂ ਯਾਦ ਨੂੰ ਕਛੇੜੋਗੇ ਤਾਂ ਸੰਤ ਸਮਾਜ ਮੋਰਚਾ ਲਾਏਗਾ ਜਿਹੜੇ ਤੁਸੀਂ ਲਾਉਂਦੇ ਸੀ। ਯਾਦ ਕਾਇਮ ਰਹੇਗੀ, ਇਹਦੇ ਵਿੱਚ ਤੁਹਾਡਾ ਧੰਨਵਾਦ ਸੰਤ ਸਮਾਜ ਵੱਲੋਂ ਮੈਂ ਕਰਦਾ ਕਿ ਜੇ ਤੁਸਾਂ ਦੇ ਇੱਧਰੋਂ ਰੈਜੂਲੇਸ਼ਨ ਪਏ ਹੋਏ ਨਾ ਜਾਂਦੇ ਤਾਂ ਸੰਤ ਸਮਾਜ ਵੀ ਕੁਛ ਨਹੀਂ ਸੀ ਕਰ ਸਕਦੇ। ਇਹ ਤੁਹਾਡੀ ਦ੍ਰਿੜਤਾ ਦੇ ਨਾਲ ਉਹ ਯਾਦਗਾਰ ਕਾਇਮ ਹੈ, ਔਰ ਕਾਇਮ ਰਹਿਣੀ ਚਾਹੀਦੀ ਜਿੱਥੇ ਬਾਬਾ ਗੁਰਬਖਸ਼ ਸਿੰਘ ਦੀ ਯਾਦ ਕਾਇਮ ਹੈ, ਜਿੱਥੇ ਬਾਬਾ ਦੀਪ ਸਿੰਘ ਦੀ ਯਾਦ ਕਾਇਮ ਹੈ, ਜਿੱਥੇ 84 ਸੂਹ ਸ਼ਹੀਦ ਔਰ ਸੰਤ ਗਿਆਨੀ ਜਰਨੈਲ ਸਿੰਘ ਦੀ ਯਾਦ ਕਾਇਮ ਹੈ। ਇਹ ਤੁਹਾਡੀ ਦ੍ਰਿੜਤਾ ਦੇ ਨਾਲ ਹੈ, ਤੁਸੀਂ ਵਧਾਈ ਦੇ ਪਾਤਰ ਹੋ। ਭੁੱਲਾ ਚੁੱਕਾ ਦੀ ਖਿਮਾ ਕਰਨੀ ਦਾਸ ਇੱਥੇ ਖਿਮਾ ਦਾ ਜਾਚ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।